ਸਹੇਲੀਓ ਸੱਚਣਾ ਨਾਮ ਲਏ ਹਾਂ ਰੋਵ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਗਾਲੇ ਬੜੀ ਵੱਡੀ ਗੱਲ ਕਹੀ ਦੀ ਅਗੋਂ ਸਾਹਿਬ ਸੰਭਾਲੇ ਪੰਥ ਪੰਥ ਦਾ ਅਰਥ ਰਸਤਾ ਰਸਤਾ ਸੌਖਾ ਕਰ ਸਾਹਿਬ ਨੂੰ ਸੰਭਾਲ ਸਾਹਿਬ ਸੰਭਾਲੇ ਪੰਥ ਨਿਹਾਲੇ ਅੱਗੋਂ ਬੜੀ ਵੱਡੀ ਗੱਲ ਕਹਿੰਦੇ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ ਆਪਾਂ ਵੀ ਜਾਣਾ ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤੇ ਨਹੀਂ ਲੀਆ ਹੋਆ ਤਿਸੇ ਕਾ ਪਾਣਾ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ ਬਣਾਇਆ ਆਉਣ ਜਾਣ ਇੱਕ ਖੇਲ ਬਣਾਇਆ ਜਾਣ ਇੱਕ ਖੇਲ ਬਣਾਇਆ ਆ ਗਿਆ ਕਾਰੀ ਕਿੰਨੀ ਮਾਇਆ ਹਰ ਬੋਲੋ ਆ ਕਾਰੀ ਕਿੰਨੀ ਮਾਇਆ ਗਿਆ ਕਾਰੀ ਕਿੰਨੀ ਮਾਇਆ ਆਉਣ ਜਾਣ ਇੱਕ ਖੇਲ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣੈ ਸਭ ਕੇ ਮਦ ਅਲਪ ਸੋਰੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਆਗਿਆ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਏ जाने खेल बनाया, आवण जाने खेल बनाया, आवण जाने एक खेल बिशन विष्णु जी बिशन काल पाए कर बिशन प्रकाशा सकल काल का किया तमाशा जो आया सो चलसी जो आया सो कलसी ਗੁਰੂ ਤੇਗ ਬਹਾਦਰ ਜੀ ਕੀ ਕਹਿੰਦੇ ਇਹਦੇ ਬਾਰੇ, ਰਾਮ ਗਇਓ ਰਾਵਣ ਗਇਓ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾ ਆਏ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੈ ਰਾਵਣ ਘਰ ਦੀ ਆ ਨਾ ਬਾਤੀ, ਜਾਂ ਕੋ ਬਹੁ ਪਰਵਾ। ਬੜਾ ਦਿਮਾਗੀ ਸੀ ਰਾਵਣ, ਅਸੀਂ ਹੁਣ ਲਾਭ ਲੈਣਾ ਸ਼ੁਰੂ ਕੀਤਾ ਸੂਰਜ ਦੀਆਂ ਕਿਰਨਾਂ ਤੋਂ, ਆ ਲਾਭ ਲਈਏ, ਬਿਜਲੀ ਪੈਦਾ ਹੁੰਦੀ ਆ। ਉਹਨੇ ਉਦੋਂ ਇਹਦੇ ਸਾਧਨ ਬਣਾਏ, ਗਿਆਨੀ ਸ਼ਾਂਸੀ ਮਸਕੀਨ ਦੀ ਮੈਂ ਟੇਪ ਸੁਣੀ ਹੈ, ਗੁਰਬਾਣੀ ਚ ਉਹਨਾਂ ਗੱਲ ਕੀਤੀ, ਚੰਦ ਸੂਰਜ ਜਾਂ ਕੇ ਤਪਤ ਰਸੋਈ, ਉਹਨੇ ਤਰ੍ਹਾਂ ਦਾ ਸਿਸਟਮ ਬਣਾਇਆ ਸੀ ਵੀ ਇਹਦੀਆਂ ਕਿਰਨਾਂ ਤੋਂ ਰਸੋਈ ਦਾ ਕੰਮ ਲੈਂਦਾ ਸੀ। ਚੰਦ ਸੂਰਜ ਜਾਂ ਕੇ ਤਪਤ ਰਸੋਈ, ਬਸੰਤਰ ਜਾਂ ਕੇ ਕੱਪੜੇ ਧੋਈ, ਬਾਰਿਸ਼ ਦੇ ਪਾਣੀ ਤੋਂ ਦੂਜਾ ਕੰਮ, ਇੰਨਾ ਦਿਮਾਗੀ ਸੀ। ਲੰਕਾਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ। ਗੁਰੂ ਤੇਗ ਬਹਾਦਰ ਕੀ ਕਹਿੰਦੇ, ਕੌ ਨਾਨਕ ਥੇਰੇ ਕੱਛ ਨਹੀਂ, ਕੱਛ ਨਹੀਂ, ਕੱਛ ਨਹੀਂ, ਕੱਛ ਨਹੀਂ। ਇਹ ਨੀ ਕਿ ਕਰੋੜਾਂ ਦੇ ਮਕਾਨ ਚ ਰਹਿਣਾ ਨੀ, ਰਹੋ ਇਹ ਨੀ ਬੱਚਿਆਂ ਚ ਰਹਿਣਾ ਨੀ, ਸਿਰਫ ਆਈ ਘੁੰਡੀ ਖੋਲਣੀ ਬਸ, ਉਹਨਾਂ ਦੀ ਯਾਦ ਤਾਂ ਮਨਾਈ ਜਾ ਰਹੀ ਹੈ ਘੁੰਡੀ ਖੋਲਣ ਲਈ। 5 ਕਰੋੜ ਦੇ ਮਕਾਨ ਚ ਵੀ ਰਹਿ ਰਹੇ ਹੋ, ਸਿਰਫ ਇੱਕ ਘੁੰਡੀ ਰੱਖੋ, ਕਿਹੜੀ? ਇੱਕ ਦਿਨ ਜਾਂ ਮਕਾਨ ਨੇ ਮੈਨੂੰ ਛੱਡਣਾ ਹੈ ਜਾਂ ਮੈਂ ਮਕਾਨ ਨੂੰ ਛੱਡਣਾ, ਆਖੋ ਸਾਧਨ। ਹਾਂ, ਘੁੰਡੀ ਇੰਨੀ ਕਿ ਜਿਹਦੇ ਕੋਲ ਘਾਟਾ ਪੈ ਗਿਆ ਤੇ ਮਕਾਨ ਤੈਨੂੰ ਛੱਡ ਗਿਆ, ਵੇਚਣਾ ਪੈ ਗਿਆ ਜੇ, ਤੇ ਜੇ ਸਮਾਂ ਪੂਰਾ ਹੋ ਗਿਆ ਤੇ ਤੂੰ ਮਕਾਨ ਨੂੰ ਛੱਡ ਕੇ, ਬਸ ਇੰਨੀ ਘੁੰਡੀ ਖੁੱਲ ਜੇ ਗੁਰਮੁਖ ਮਾਇਆ ਵਿੱਚ ਉਦਾਸੀ, ਆਖੋ ਸਾਧਨ। ਹਾਂ, ਫਿਰ ਮਾਇਆ ਚ ਰਹਿੰਦੇ ਲਿਬੜਦਾ ਨਹੀਂ ਉਦਾਸ। ਜਿਹਨੂੰ ਸੁਮਨੀ ਸਾਹਿਬ ਪੜ੍ਹਦੇ ਹੋ, ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮੱਧ ਸਗਲ ਤੇ ਉਦਾਰ, ਗੁਰੂ ਤੇਗ ਬਹਾਦਰ ਕਹਿੰਦੇ ਬਸ ਉਹ ਘੁੰਡੀ ਖੋਲ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਉ ਨਾਨਕ ਫਿਰ ਕੱਛ ਨਹੀਂ, ਕੱਛ ਨਹੀਂ। ਸੁਪਨੇ ਜਿਉਂ ਸੰਸਾਰ, ਜੋ ਆਇਆ ਸੋ ਚਲਸੀ, ਜੋ ਆਇਆ ਸੋ ਚਲਸੀ। ਸਾਰੀਆਂ ਭੈਣਾਂ, ਜੋ ਆਇਆ ਹਾ ਹਾ ਹਾ। ਇੱਕ ਦਸਵੇਂ ਪਾਤਸ਼ਾਹ ਦਾ ਸਵਈਆ ਜੀ, ਮੇਰਾ ਦਿਲ ਕਰਦਾ ਤੁਹਾਡੇ ਨਾਲ ਸਾਂਝਾ ਕਰਾਂ। ਮਹਾਰਾਜ ਜੀ ਬਹੁਤ ਤਕੜੇ ਲਿਖਾਰੀ ਨੇ, ਬਹੁਤ ਉਹਨਾਂ ਦੀ ਲਿਖਤ ਚ। ਗੁਰੂ ਗੋਬਿੰਦ ਸਿੰਘ ਕਹਿੰਦੇ ਸ਼ਿਵ ਜੀ ਇੱਕ ਨਹੀਂ ਸੀ, ਰਾਮ ਜੀ ਇੱਕ ਨਹੀਂ ਸੀ। ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ, ਅਵਤਾਰ ਵੀ ਅਨੇਕ ਹੈ। ਦਸਵੇਂ ਪਾਤਸ਼ਾਹ ਦਸਵਈਆ, ਏਕ ਸ਼ਿਵ ਭਏ ਏਕ ਗਏ, ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ, ਅਵਤਾਰ ਵੀ ਅਨੇਕ ਹੈ। ਬ੍ਰਹਮਾ ਰਿਸ਼ਨ ਕੇਤੇ ਬੇਦਿਓ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਿਤੇ ਹੈ। ਮੌਣ ਦੀ ਮਦਾਰ ਕੇਤੇ ਅੰਸਾ, ਮੌਣ ਦੀ ਮਦਾਰ ਕੇਤੇ ਅਸ਼ਨੀ ਕੁਮਾਰ ਕੇਤੇ ਅੰਸਾ, ਅਵਤਾਰ ਕੇਤੇ ਕਾਲ ਬਸ ਭਏ ਹੈ। ਖੀਰ ਤੇ ਕੀ ਕਹਿੰਦੇ, ਪੀਰ ਓ ਪੈਗੰਬਰ ਕੇਤੇ ਗਨੇ ਨਾ ਪਰਤ ਇੱਤੇ, ਮਾਰੇ ਕਹਿੰਦੇ ਮੈਂ ਗਿਣਤੀ ਨਹੀਂ ਕਰ ਸਕਦਾ। ਪੀਰ ਓ ਪੈਗੰਬਰ ਕੇਤੇ ਗਨੇ ਨਾ ਪਰਤ ਇੱਤੇ, ਸੁਣਿਓ ਐਂਡ
സ്വയ്യതാണ്, സ്വയ്യ മാറ ഇതാ. പീരിയോ പെഗംബർ കേത്തേ ഗണൻ ഗണേന പർത്ത എത്തേ ഓം ഹീത്തെ ഹോയക്കേ ഓം ഹീത്തെ ഹോയക്കേ ഫിര പോം ഹീ മേ മിലേ ഹേ ജോ ആയാ സോ ചലസീ
ജോ ആയാ സോ ചലസീ
ഭയോ ഭേണാ ജോ ആയാ ਜੋ ਆਇਆ ਸੋ ਚੱਲੀ ਸੀ ਸਭ ਕੋਈ ਆਈ ਵਾਰੀਏ ਆਵਣ ਜਾਣ ਇੱਕ ਖੇਲ ਬਣਾਇਆ ਆਵਣ ਜਾਣ ਇੱਕ ਖੇਲ ਬਣਾਇਆ ਬੋਲੋ ਆਵਣ ਜਾਣ ਯਤਨ ਕਰਾਂਗੇ 10 ਮਿੰਟ ਕੱਢ ਦੋ ਤੇ ਸਾਰੀ ਸਮਾਪਤੀ ਹੋ ਜੇ, ਥੋੜਾ ਟਿਕਾਓ ਦੇਣਾ। ਭਾਈ ਸੰਤ ਸਿੰਘ ਜੀ, ਮਾਤਾ ਪ੍ਰੀਤਮ ਕੌਰ ਜੀ, ਉਹਨਾਂ ਦੀ ਯਾਦ ਵਿੱਚ ਤੁਹਾਨੂੰ ਪਰਿਵਾਰ ਨੇ ਸੱਦਾ ਦਿੱਤਾ। ਸ਼ਾਲੂ ਵੀਰ ਜੀ ਦਾ ਪਰਿਵਾਰ, ਇਹਨਾਂ ਦੀ ਸਿਸਟਰ, ਉਹਨਾਂ ਦੇ ਘਰੋਂ ਮਨਪ੍ਰੀਤ ਸਿੰਘ ਜੀ, ਅੱਜ ਤੁਸੀਂ ਇੱਕ ਵਰਕਿੰਗ ਡੇ ਚ ਆਏ। ਸਾਡੇ ਆਉਣ ਦੇ ਚਾਰ ਕਾਰਨ ਨੇ, ਆਖੋ ਸਤਨਾਮ। ਇਹ ਜਿਹੜਾ ਆਉਂਦੇ ਇਸ ਤਰ੍ਹਾਂ ਦੇ ਸਮਿਆਂ ਤੇ ਇਹਦੇ ਚਾਰ ਕਾਰਨ ਨੇ। ਪਹਿਲਾ ਕਾਰਨ ਹੈ ਤੁਹਾਡੇ ਆਉਣ ਦਾ, ਉਹਦੇ ਆਪ ਜੀ ਦੇ ਆਉਣ ਨਾਲ ਪਰਿਵਾਰ ਦਾ ਦੁੱਖ ਘਟਦਾ, ਗੱਜ ਕੇ ਆਖੋ ਸਤਿਨਾਮ, ਘਟਦਾ। ਤੁਸੀਂ ਇੱਕ ਨਾਂ ਸੁਣਿਆ ਹੋਏਗਾ, ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਦਾ ਬਚਨ ਹੈ ਸੁੱਖ ਵੰਡਾਇਆ ਵਧਦਾ, ਦੁੱਖ ਵੰਡਾਇਆ ਘਟਦਾ। ਜਦੋਂ ਤੁਸੀਂ ਕਿਸੇ ਦੇ ਸੁੱਖ ਚ ਸ਼ਰੀਕ ਹੁੰਦੇ ਹੋ ਉਹਦਾ ਸੁੱਖ ਵਧਦਾ, ਇਹੋ ਜਿਹੇ ਸਮੇਂ ਸ਼ਰੀਕ ਹੁੰਦੇ ਹੋ ਉਹ ਘਟਦਾ। ਇੰਨੀਆਂ ਬਾਹਾਂ ਗੁਰੂ ਕਹਿੰਦੇ ਤੇਰੇ ਨਾਲ ਨੇ। ਸਾਡੇ ਆਉਣ ਦਾ ਦੂਜਾ ਕਾਰਨ ਕੀ ਅੱਜ ਇੱਥੇ? ਦੂਜਾ ਲੰਗਰ ਵੀ ਛਕਣਾ ਸਾਰਿਆਂ, ਪਰਿਵਾਰ ਨੂੰ ਵੀ ਮਿਲਣਾ। ਪਰ ਆਉਣ ਦਾ ਦੂਜਾ ਕਾਰਨ, ਇੱਕ ਖਾਨਾ ਰੱਖ ਬਈ, ਇਸ ਤਰ੍ਹਾਂ ਬਾਹਰ ਜਿਵੇਂ ਫੋਟੋ ਲੱਗੀ ਨਾ, ਪਤਾ ਨਹੀਂ ਤੇਰੀ ਕਿਹੜੇ ਲਈ ਲੱਗ ਜਾਣੀ। ਆਖੋ ਸਤਿਨਾਮ, ਇਹ ਦੂਜਾ ਕਾਰਨ ਹੈ। ਇਹਨੂੰ ਕੋਈ ਹਾਰਡ ਨਾ ਸਮਝੋ ਲਫ਼ਜ਼, ਕੋਈ ਸਖਤ ਨਾ ਸਮਝੋ। ਸਾਡੇ ਆਉਣ ਦਾ ਇਹ ਦੂਜਾ ਕਾਰਨ ਹੁੰਦਾ ਵੀ ਆਪਣੀ ਮੌਤ ਵੀ ਯਾਦ ਕਰੀਏ। ਆਖੋ ਸਤਿਨਾਮ, ਆਪਣਾ ਵੇਲਾ ਵੀ, ਔਰ ਸਾਰੇ ਤੁਹਾਡੇ ਮਸਲੇ ਹੱਲ ਹੋ ਜਾਂਦੇ ਜੇ ਕਿਤੇ ਆ ਪੌੜੀ ਚੜ ਜਾਓ। ਜਿਹਨੂੰ ਆਪਣੀ ਮੌਤ ਯਾਦ ਹੈ, ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ, ਉਹ ਕਿਸੇ ਦੇ ਮੂੰਹ ਚ ਰੋਟੀ ਨਹੀਂ ਖਿੱਚੇਗਾ। ਜਿਹਨੂੰ ਆਪਣੀ ਮੌਤ ਯਾਦ ਹੈ, ਉਹ ਕਿਸੇ ਨਾਲ ਮਾੜਾ ਨਹੀਂ ਕਰੂ, ਨਾ ਕਿਸੇ ਦੀ ਨਿੰਦਿਆ, ਜਿਹਨੂੰ ਬਸ ਕੁੰਡੀ ਖੁੱਲ ਗਈ। ਆਮ ਆਦਮੀ ਹਾਂ ਇੱਕ ਦਮੀ, ਕਹਿ ਦਿਓ ਗੱਜ ਕੇ ਸਾਧਨ। ਦਮੀ ਕਿਹਨੂੰ ਕਹਿੰਦੇ ਜੀ? ਆ ਬਸ ਆ ਦਮ ਹੈ, ਇਹਨੂੰ ਮਹਾਰਾਜ ਨੇ ਦਮੀ ਲਿਖਿਆ। ਜਿਹੜਾ ਇਹਨੂੰ ਢਾਈ ਗਿੱਠਾਂ ਕਹਿੰਦੇ, ਆ ਇੱਕ ਗਿੱਠ ਹੈ ਨੀ, ਸਵਾਸ ਜਿਹੜਾ ਢਾਈ ਗਿੱਠਾਂ ਕਹਿੰਦੇ ਬਾਹਰ ਆਉਂਦਾ, ਢਾਈ ਗਿੱਠਾਂ ਅੰਦਰ ਜਾਂਦਾ। ਇਹਨੂੰ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਪੁੱਛਿਆ, ਕਿੰਨੀ ਦੂਰ ਮੌਤ? ਉਹ ਕਹਿੰਦੇ ਪਤਾ ਨੀ ਕੱਲ ਆਉਣਾ ਕਿ ਨਹੀਂ, ਮਹਾਰਾਜ ਆਸ ਪਏ ਨਹੀਂ। ਬਾਲਾ ਜੀ ਤੁਸੀਂ ਦੱਸੋ ਮੌਤ ਕਿੰਨੀ ਕੁ ਦੂਰ ਹੈ? ਕਹਿੰਦੇ ਜੀ ਅਗਲੀ ਮੰਜ਼ਿਲ ਪਤਾ ਨੀ ਪਹੁੰਚਣਾ। ਬਾਬਾ ਜੀ ਕਹਿੰਦੇ ਨਹੀਂ ਬਾਲਾ ਜੀ, ਮਰਦਾਨਾ ਜੀ ਇੰਨੀ ਨੇੜੇ ਹੈ, ਆ ਜਿਹੜਾ ਢਾਈ ਗੇਠ ਦਾ ਸਵਾਸ, ਬਸ ਇਹਦੇ ਮਾਲਕ ਹਾਂ ਅਸੀਂ। ਆ ਜਿਹੜਾ ਲਿਆ ਇਹ ਵੀ ਪਤਾ ਨਹੀਂ ਬਾਹਰ ਆਉਣਾ। ਇਹਨੂੰ ਫਿਰ ਮਹਾਰਾਜ ਸ਼ਬਦ ਉਚਾਰਿਆ, ਹਮ ਆਦਮੀ ਹਾਂ ਇੱਕ ਆਦਮੀ, ਬਈ ਅਸੀਂ ਇੱਕ ਦਮ ਦੇ ਬਸ, ਉਹ ਜਿਹੜਾ ਇੱਕ ਸਾਹ ਹੈ ਨਾ ਉਹਦੇ ਮਾਲਕ। ਆਖੋ ਸਾਧਨ, ਹਾਂ ਹੋਰ ਲੰਬਾ ਚੌੜਾ ਲੇਖਾ ਨਹੀਂ। ਇਹ ਸਾਡੇ ਆਉਣ ਦਾ ਦੂਜਾ ਕਾਰਨ ਹੈ। ਕੋਈ ਅੰਦਰ ਸੱਟ ਵੱਜੇ ਆਪਣੇ ਲਈ, ਆਪਣੇ ਲਈ ਗਿਆਨ ਉਪਜੇ ਕੋਈ ਵੀ, ਇਹ ਆਉਣ ਦਾ ਦੂਜਾ ਕਾਰਨ। ਕੋਈ ਇਸ ਤਰ੍ਹਾਂ ਦੀ ਗੱਲ ਤੇਰੇ ਇਸ ਸਮੇਂ ਦੇ ਉੱਤੇ ਵੱਜੇ, ਦਾਸ ਦੇ ਬੰਬਈ ਰਿਸ਼ਤੇਦਾਰ ਹੈ ਜੀ ਮੇਰੇ ਸਾਂਢੂ ਦੇ, ਵਰਿਆਮ ਸਿੰਘ ਨਾਂ ਮੇਰੇ ਸਾਂਢੂ ਦਾ, ਉਹਨਾਂ ਦੇ ਅੱਗੋਂ ਰਿਸ਼ਤੇਦਾਰੀ ਚੋ ਇੱਕ ਸੱਜਣ, ਜੇ ਮੈਂ ਤੁਹਾਨੂੰ ਇੱਥੇ ਸਟੇਜ ਤੋਂ ਕਹਾਂ ਲੱਖਾਂ ਦਾ ਖਲੇਰਾ ਤੇ ਝੂਠ ਹੈ, ਕਰੋੜਾਂ ਦਾ ਕਵਾਂ ਤੇ ਝੂਠ ਹੈ, ਅਰਬਾਂ ਦਾ ਕਵਾਂ ਤੇ ਥੋੜਾ ਥੋੜਾ ਸੱਚ ਹੈ, ਆਖੋ ਸਤਿਨਾਮ। ਇੰਨਾ ਖਲੇਰਾ ਉਸ ਸਰੀਰ ਦਾ, ਦਾਸ ਦੇ ਸਾਂਢੂ ਚ ਮੈਂ ਰਿਸ਼ਤੇਦਾਰੀ ਚ, ਦੋ ਬੱਚੇ ਹੈ, ਦੋ ਆਪ ਨੇ ਮੀਆਂ ਬੀਬੀ। ਮੈਂ ਬੜੀ ਸ਼ੋਰਟ ਜਿਹੀ ਗੱਲ ਆਪ ਜੀ ਨੇ ਦੱਸਣ, ਸਿਰ ਗੱਲ ਵੱਜ ਜੇ ਕਿਤੇ, ਬਸ ਉਹ ਵੱਜਣ ਦੀ ਦੇਰ ਹੈ। ਕਿਸੇ ਦਾ ਬੁਰਾ ਨਹੀਂ ਕਰੋਗੇ, ਕਿਸੇ ਦਾ ਮਾੜਾ ਨਹੀਂ ਕਰੋਗੇ, ਵੰਡ ਕੇ ਖੁਸ਼ ਹੋਵੋਗੇ, ਪਹਿਲੇ ਦੂਜੇ ਨੂੰ ਮਾਣ ਦੇ ਕੇ ਖੁਸ਼ ਹੋਵੋਗੇ, ਪਰਉਪਕਾਰੀ ਜੀਵਨ ਬਣ ਜਾਏਗਾ। ਜਿਸ ਦਿਨ ਚਾਨਣਾ ਹੋ ਗਿਆ ਵੀ ਪਤਾ ਨਹੀਂ ਕਿਹੜੇ ਲਿਵਾਜ ਪੈ ਜਾਣੀ, ਉਹ ਇੱਕ ਲੁਧਿਆਣਾ ਬੰਬਈ ਚਾਂਸ ਹੋਇਆ ਜੀ, ਉਹ ਮੈਨੂੰ ਬੜਾ ਵੱਜਿਆ, ਮੈਂ ਤਾਂ ਤੁਹਾਡੇ ਅੱਗੇ ਰੱਖ ਰਿਹਾ ਕੇਵਲ ਗਿਆਨ ਦੇ ਤੌਰ ਤੇ। ਦਾਸ ਦੇ ਸਾਂਢੂ ਚੋਂ, ਰਿਸ਼ਤੇਦਾਰੀ ਚੋਂ ਨੇ ਅਰਬਾਂ ਦਾ ਖਲੇਰਾ ਜੀ, ਪੈਟਰੋਲ ਪੰਪ ਆਪਣੇ, ਗੱਡੀਆਂ ਟਰੱਕ ਆਪਣੇ, ਟਰਾਂਸਪੋਰਟਾਂ ਆਪਣੀਆਂ, ਅਕਾਊਂਟੈਂਟ 100-200, ਅਰਬਾਂ ਦਾ ਖਲੇਰਾ, ਦੋ ਬੱਚੇ ਹੈ, ਦੋ ਜੀ ਆਪ। ਉਹ ਬੀਬੀ 5:30 ਉੱਠਦੀ ਸੀ ਘਰ ਵਾਲੀ ਉਹਦੀ, ਤੇ ਇਸ਼ਨਾਨ ਪਾਣੀ ਕਰਕੇ ਤੇ ਜੋ ਆਪਣਾ ਨੇਮ ਕਰਕੇ ਨਾ 6:30 ਆਵਾਜ਼ ਮਾਰਨੀ ਘਰ ਵਾਲੇ ਨੂੰ ਉੱਠੋ, ਉਸ ਤੋਂ ਬਾਅਦ ਬੱਚੇ ਵਗੈਰਾ ਤਿਆਰ ਕਰਨੇ। ਇਹ ਬੰਬਈ ਵਿੱਚ ਚਾਂਸ ਬੀਤਿਆ ਜੇ ਮੈਂ ਸਿਰਫ ਇੱਕ ਮਿੰਟ ਚ ਰੱਖਾਂ। ਉਹ ਬੀਬੀ ਆਪਣੀ ਰੂਟੀਨ ਚ ਉੱਠੀ 5:15 ਇਸ਼ਨਾਨ ਪਾਣੀ ਕਰਕੇ ਨੇਮ ਕੀਤਾ, ਹੁਣ 6:30 ਘਰ ਵਾਲੇ ਨੂੰ ਆਵਾਜ਼ ਮਾਰਦੀ ਉੱਠੋ, ਅੱਗੋਂ ਜਵਾਬ ਕੋਈ ਨਹੀਂ। ਦੂਜੀ ਆਵਾਜ਼ ਮਾਰਦੀ ਉੱਠਦੇ ਨਹੀਂ, ਜਵਾਬ ਕੋਈ ਨਹੀਂ। ਬੰਦਾ ਜਿਵੇਂ ਜਨਾਨੀ ਘਰ ਕੰਮ ਵੀ ਕਰੀ ਜਾਂਦੀ ਹੈ ਤੇ ਟਾਈਮ ਵਿੱਚ ਆਉਂਦੀ ਆਵਾਜ਼ ਵਿੱਚ ਦੇਈ ਜਾਂਦੀ। ਤੀਜੀ ਆਵਾਜ਼ ਮਾਰੀ ਉੱਠਦੇ ਨਹੀਂ ਪਏ, ਕੋਈ ਅੱਗੋਂ ਜਵਾਬ ਨਹੀਂ। ਤੇ ਚੌਥੀ ਵਾਰੀ ਕੋਲ ਆ ਕੇ ਨਾ ਲਾ ਕੇ ਗਿਆ, ਉੱਠਦੇ ਨਹੀਂ ਪਏ। ਜਦੋਂ ਇੰਜ ਹਿਲਾਇਆ ਤੇ ਜਿੱਧਰ ਨੂੰ ਹਿਲਾਇਆ ਉਧਰ ਨਹੀਂ ਉਹ ਢੇਰੀ। ਉਹ ਜਦੋਂ ਢੇਰੀ ਤੁਹਾਨੂੰ ਪਤਾ ਅਰਬਾਂ ਪਤੀ ਸੀ, ਉਸੇ ਵੇਲੇ ਫੋਨ ਵੱਜ ਗਏ, ਡਾਕਟਰ ਆ ਗਏ। ਤੇ ਉਹ ਡਾਕਟਰ ਨੇ ਜਦੋਂ ਆ ਕੇ ਸਾਰਾ ਚੈੱਕ ਕੀਤਾ, ਤੁਹਾਨੂੰ ਪਤਾ ਅੱਜ ਕੱਲ੍ਹ ਮਸ਼ੀਨਾਂ ਨਿਕਲੀਆਂ, ਉਹਨੇ ਦੱਸਿਆ ਵੀ ਇਹ ਡੈਥ ਹੋ ਗਈ ਹੈ, ਜੋ ਵੀ ਸਾਇਲੈਂਸ ਹਾਰਟ ਅਟੈਕ ਜਾਂ ਜੋ ਵੀ ਉਹਦੀ ਹੋਇਆ ਪ੍ਰੋਬਲਮ। ਬਈ ਇੰਨੇ ਮਿੰਟ ਪਹਿਲਾਂ ਡੈਥ ਹੋਈ ਹੈ, ਮਸ਼ੀਨਾਂ ਆ ਗਈਆਂ। ਹੁਣ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ, ਮੈਨੂੰ ਬੜੀ ਵੱਜੀ। ਉਹ ਵੋਟੀ ਵੀ ਹੈਰਾਨ, ਜਿਹੜੇ 2-4 ਰਿਸ਼ਤੇਦਾਰ 5 ਆ ਗਏ ਉਸ ਵੇਲੇ ਕੋਲ ਵਾਲੇ, ਉਹ ਵੀ ਹੈਰਾਨ ਤੇ ਡਾਕਟਰ ਵੀ ਹੈਰਾਨ। ਕਿਸ ਗੱਲ ਤੋਂ? ਜਿਹਦੀ ਡੈਥ ਹੋਈ ਏ, ਅਰਬਾਂ ਦਾ ਖਲੇਰਾ, ਤੇ ਉਹ ਜਦੋਂ ਬਿਸਤਰੇ ਤੇ ਉਹਨੂੰ ਲਾਇਆ ਵੀ ਉੱਠਦੇ ਨਹੀਂ, ਤੇ ਉਹਦੇ ਹੱਥਾਂ ਨੂੰ ਸਾਬਣ ਲੱਗਾ ਹੋਇਆ। ਨੋਟ ਕਰਿਓ ਜੀ, ਸਾਬਣ, ਬੰਦਾ ਸਾਬਣ ਮੱਲੇ ਨਾ, ਉਹਨੂੰ ਧੋਵੇ ਨਾ ਤੇ ਉਹ ਸੁੱਕ ਕੇ ਫਿਰ ਲੱਗ ਜਾਂਦਾ, ਨਜ਼ਰ ਆਉਂਦਾ ਥੋੜ੍ਹਾ ਜਿਹਾ। ਜੇ ਹੱਥਾਂ ਨੂੰ ਸਾਬਣ ਮੱਲੋ, ਧੋਵੋ ਨਾ ਹੱਥ, ਤੇ ਉਹ ਨਜ਼ਰ ਆਏਗਾ ਸੁੱਕਾ ਸੁੱਕਾ ਲਾਇਆ ਲੱਗਾ ਹੋਇਆ। ਉਹ ਡਾਕਟਰ ਵੀ ਹੈਰਾਨ, ਵੋਟੀ ਵੀ ਹੈਰਾਨ ਵੀ ਹੱਥਾਂ ਨੂੰ ਸਾਬਣ ਲੱਗਾ ਹੋਇਆ। ਉਹਨਾਂ ਨੇ ਡਾਕਟਰ ਨੇ ਵੀ ਵੋਟੀ ਨੇ ਬਾਥਰੂਮ ਦਾ ਬੂਹਾ ਖੋਲਿਆ ਤੇ ਵਾਸ਼ ਬੇਸਨ ਦੀ ਟੂਟੀ ਚੱਲਦੀ ਪਈ ਹੈ, ਬੰਦ ਨਹੀਂ ਹੋਈ, ਚੱਲ ਰਹੀ ਹੈ। ਇਹ ਸਾਡੇ ਮੁੰਬਈ 'ਚ ਚਾਂਸ ਹੋਇਆ। ਤੇ ਸਾਬਣ ਦੀ ਗਾਚੀ ਜ਼ਮੀਨ 'ਤੇ ਡਿੱਗੀ ਹੋਈ ਹੈ। ਹੁਣ ਇੰਨਾ ਕੁ ਸੀਨ ਵੇਖ ਕੇ ਤੇ ਉਹ ਪਰਿਵਾਰ ਨੇ, ਡਾਕਟਰ ਨੇ ਕੀ ਅੰਦਾਜ਼ਾ ਲਾਇਆ ਕਿ 6 ਦੇ ਕਰੀਬ, 6:50-6:10 ਦੇ ਕਰੀਬ ਸਰੀਰਕ ਕਿਰਿਆ ਹੋਈ ਹੈ, ਬਾਥਰੂਮ ਆਇਆ ਜਾਂ ਜੋ ਸਰੀਰਕ ਕਿਰਿਆ ਗਏ ਨੇ ਬਾਥਰੂਮ, ਉਹ ਕਿਰਿਆ ਕੀਤੀ ਹੈ। ਉਹ ਕਿਰਿਆ ਕਰਨ ਤੋਂ ਬਾਅਦ ਹੁਣ ਟੂਟੀ ਛੱਡੀਏ ਤੇ ਬੰਦਾ ਹੱਥ ਹੁੰਦਾ ਨਾ ਸਾਬਣ ਨਾਲ, ਉਹ ਟੂਟੀ ਛੱਡੀਏ ਤੇ ਹੱਥ ਨੂੰ ਗਿੱਲਾ ਕੀਤਾ, ਮੁੜ ਕੇ ਸਾਬਣ ਮੱਲਿਆ, ਸਾਬਣ ਮੱਲਣ ਤੋਂ ਬਾਅਦ ਦਰਦ ਹੋਇਆ, ਅਟੈਕ ਹੋ ਗਿਆ। ਉਹ ਮਲਦੇ ਹੀ ਉਹ ਅਟੈਕ ਹੋਇਆ ਤੇ ਉਹ ਜਿਵੇਂ ਦਰਦ ਸਾਂਭੀ ਨਹੀਂ ਗਈ ਤੇ ਗਾਚੀ ਹੱਥੋਂ ਡਿੱਗੀ, ਤੇ ਉਹ ਆਪਣੇ ਆਪ ਨੂੰ ਬੰਦਾ ਜਿਵੇਂ ਸੰਭਾਲਦਾ ਹੋਇਆ ਹੀ ਬਿਸਤਰੇ ਤੱਕ ਆਪਣੇ ਆਪ ਨੂੰ ਖੜਿਆ ਤੇ ਨਾਲ ਹੀ ਸਵਾਸ ਪੂਰੇ ਹੋ ਗਏ। ਉਦੋਂ ਜਦੋਂ ਉਹਨਾਂ ਨੇ ਮੈਨੂੰ ਇਹ ਫੋਨ ਤੇ ਗੱਲ ਦੱਸੀ ਤੇ ਮੈਨੂੰ ਇੰਨਾ ਵੱਡਾ ਗਿਆਨ ਮਿਲਿਆ, ਤੁਸੀਂ ਸੁਣਿਓ। ਮੈਂ ਕਿਹਾ ਇੱਕ ਬੰਦੇ ਦਾ ਪਤਾ ਹੀ ਨਹੀਂ ਕਿੰਨੀਆਂ ਗੱਡੀਆਂ, ਕਿੰਨੇ ਟਰੱਕ, ਕਿੰਨੀਆਂ ਟਰਾਂਸਪੋਰਟਾਂ, ਕਿੰਨੇ ਪੈਟਰੋਲ ਪੰਪ, ਕਿੰਨੇ ਹੋਰ ਖਲੇਰੇ, ਅਰਬਾਂ ਦਾ ਖਲੇਰਾ। ਪਰ ਮੈਂ ਕਿਹਾ ਵਾਹਿਗੁਰੂ, ਤੇਰਾ ਸੁਣਿਆ ਐਡਾ ਤਗੜਾ, ਤੇਰਾ ਬੁਲਾਉਣ ਦਾ ਸੁਣਿਆ ਐਡਾ ਤਗੜਾ ਕਿ ਇੱਕ ਬੰਦੇ ਦਾ ਅਰਬਾਂ ਦਾ ਖਲੇਰਾ। ਪਰ ਮਹਾਰਾਜ ਕਹਿੰਦੇ ਜਦੋਂ ਮੇਰਾ ਸੁਣਿਆ ਆ ਗਿਆ ਤੇ ਉਦੋਂ ਟੂਟੀ ਖੋਲਣ ਦਾ ਹੁਕਮ ਹੈ, ਬਸ ਖੋਲੇਗਾ, ਬੰਦ ਕੋਈ ਹੋਰ ਕਰੇਗਾ। ਨੋਟ ਕਰਿਓ, ਬਸ ਆ ਇੰਨੀ ਕਹਿ ਸਾਡੀ ਜ਼ਿੰਦਗੀ। ਇਹ ਮੈਨੂੰ ਗਿਆਨ ਮਿਲਿਆ। ਦੂਜਾ ਮੈਂ ਕਿਹਾ ਵੀ ਇਹ ਵਾਹਿਗੁਰੂ, ਜੋ ਇਹ ਸਾਡੇ ਰਿਸ਼ਤੇਦਾਰੀ ਚ ਅਰਬਾਂ ਪਤੀ ਨਾਲ ਇਹ ਵਾਪਰਿਆ, ਮੈਂ ਕਿਹਾ ਵੀ ਤੇਰਾ ਸੁਣਿਆ ਐਡਾ ਤਕੜਾ ਵੀ ਜਦੋਂ ਤੂੰ ਸੁਣਿਆ ਭੇਜਦਾ ਵੀ ਹਾਂ ਜੀ ਲੈ ਆਓ। ਮੈਂ ਕਿਹਾ ਵੀ ਉਹ ਸੁਣਿਆ ਐਡਾ ਤਕੜਾ ਵੀ ਮਹਾਰਾਜ ਕਹਿੰਦੇ ਭਾਵੇਂ ਤੇਰਾ ਅਰਬਾਂ ਦਾ ਖਲੇਰਾ ਪਰ ਤੂੰ ਹੱਥਾਂ ਨੂੰ ਸਾਬਣ ਮੱਲੇਗਾ। ਬਸ ਆਖੋ ਸਾਥ, ਸਿਰਫ ਹੱਥਾਂ ਨੂੰ ਸਾਬਣ ਮੱਲੇਗਾ, ਧੋਣ ਦਾ ਹੁਕਮ ਨਹੀਂ ਧੋਏਗਾ ਤੇਰੇ ਹੱਥ ਕੋਈ ਹੋਰ, ਉਦੋਂ ਤੇਰੇ ਸਵਾਸ ਨਹੀਂ ਆਉਣਗੇ। ਕਹਿ ਦਿਓ ਗੱਜ ਕੇ ਸਤਨਾਮ। ਇਹ ਬੰਬਈ ਵਿੱਚ ਜਦੋਂ ਉਹਨਾਂ ਮੈਨੂੰ ਫੋਨ ਤੇ ਸਾਰੀ ਡਿਟੇਲ ਸੁਣਾਈ ਵੀ ਇਸ ਤਰ੍ਹਾਂ ਚਾਂਸ ਹੋਇਆ ਤੇ ਮੈਨੂੰ ਬੜਾ ਵੱਡਾ ਗਿਆਨ ਮਿਲਿਆ। ਮੈਂ ਕਿਹਾ ਅਰਬਾਂ ਦਾ ਖਲੇਰਾ ਪਰ ਜਦੋਂ ਸੁਣਿਆ ਆ ਗਿਆ, ਉਹ ਕਹਿੰਦੇ ਟੂਟੀ ਖੋਲਣੀ ਲਿਖੀ ਤੇਰੇ ਕਰਮਾਂ ਚ, ਬਸ ਬੰਦ ਕੋਈ ਹੋਰ ਕਰੂ, ਸਾਬਣ ਮਲਣਾ ਲਿਖਿਆ, ਇਹਨੂੰ ਧੋਏਗਾ ਕੋਈ ਹੋਰ, ਆਖੋ ਸਤਨਾਮ। ਇਹ ਜਿੰਨੀਆਂ ਸੰਗਤਾਂ ਬੈਠੀਆਂ, ਇਹ ਸਾਡੇ ਆਉਣ ਦਾ ਦੂਜਾ ਕਾਰਨ ਇਹ ਹੈ ਕਿ ਕੋਈ ਗੱਲ ਆਪਣੇ ਵਾਸਤੇ ਉਹ ਝੋਲੀ ਚ ਪਵਾ ਕੇ ਖੜਨੀ, ਕਹਿ ਦਿਓ ਗੱਜ ਕੇ ਸਤਨਾਮ। ਉਹਨੂੰ ਖੜਨਾ ਝੋਲੀ ਚ ਪਾ ਕੇ, ਕਿ ਐਡਾ ਸੁਣਿਆ ਤਗੜਾ, ਬਸ ਜਿਸ ਦਿਨ ਇਹ ਗਿਆਨ ਹੋ ਗਿਆ ਉਸ ਦਿਨ ਸਮਝ ਲਓ ਸਭ ਤੋਂ ਵੱਡੀ ਦਾਤ ਜਿਹਨੂੰ ਮੌਤ ਯਾਦ ਰਹਿ ਜੇ, ਕਹਿ ਦਿਓ ਗੱਜ ਕੇ ਸਤਨਾਮ। ਜਿਹਨੂੰ ਮੌਤ ਯਾਦ ਰਹਿ ਜੇ ਉਹ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਮਾੜਾ ਨਹੀਂ ਕਰਦਾ। ਮੈਂ ਛੋਟੇ ਹੁੰਦਿਆਂ ਨਾ ਇੱਕ ਕਿਤਾਬ ਚ ਗਾਥਾ ਪੜ੍ਹੀ ਸੀ, ਹੈ ਇੱਕ ਮਿੰਟ ਦੀ, ਮੈਂ ਰੱਖਦਾ, ਕਈ ਕਥਾ ਨਹੀਂ ਹੁੰਦੀਆਂ ਗਾਥਾ ਹੁੰਦੀਆਂ। ਸਾਨੂੰ ਗੁਰੂ ਸਾਹਿਬ ਵੱਲੋਂ ਉਹ ਵੀ ਸੁਣਾਉਣ ਦਾ ਹੁਕਮ ਹੈ, ਹਰ ਕੀਆਂ ਕਥਾ ਅੱਗੇ ਬੋਲੋ ਕਹਾਣੀਆਂ, ਗਾਥਾ ਕਹਾਣੀ ਨੂੰ ਕਹਿੰਦੇ, ਗੁਰਮੀਤ ਸੁਣਾਈਆਂ ਵੀ ਸੁਣਾ ਸਕਦਾ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕਹਿ ਦਿਓ ਗੱਜ ਕੇ ਸਤਿਨਾਮ। ਇਹ ਗਾਥਾ ਸੀ ਜਿਹਦੀ ਕਿਤਾਬ ਜੋ ਮੈਂ ਪੜ੍ਹੀ, ਚਲੋ ਨਾਂ ਨਹੀਂ ਲੈਣਾ। ਉਹਨਾਂ ਨੇ ਉਹ ਨਕਸ਼ਾ ਪੇਸ਼ ਕੀਤਾ ਸੀ, ਇੰਜ ਇੱਕ ਮੰਜ਼ਿਲ ਹੈ, ਉਹਦੇ ਉੱਤੇ ਇੱਕ ਹੋਰ ਮੰਜ਼ਿਲ ਹੈ, ਉੱਥੇ ਮਹਾਂਪੁਰਸ਼ਾਂ ਦਾ ਸਥਾਨ ਹੈ। ਤੇ ਇੱਕ ਮਨਮੁੱਖ ਨਾ ਪੌੜੀਆਂ ਚੜ੍ਹ ਕੇ ਉੱਤੇ ਗਿਆ, ਤੇ ਹੱਥ 'ਚ ਉਹਨੇ ਕਿਲੋ ਵਾਲਾ ਡੱਬਾ, ਕੋਈ ਮਹਾਂਪੁਰਸ਼ਾਂ ਦੀ ਸੰਗਤ ਵੀ ਕਰਦਾ ਸੀ ਪਰ ਦੋਵੇਂ ਕੰਮ ਕਰਦਾ ਸੀ, ਦੂਜੀ ਬਿਰਤੀ ਵੀ ਸੀ। ਬੜਾ ਪੌੜੀ ਉਹਨੇ ਸੀਨ ਬਣਾਇਆ ਵੀ ਕੜੀ ਇੱਧਰੋਂ ਪੌੜੀ ਫੜੇ, ਕਦੀ ਇੱਧਰੋਂ ਚੰਚਲ ਪੰਜ ਪੌੜੀ ਚੜ੍ਹ ਕੇ ਗਿਆ, ਤੇ ਉੱਤੇ ਮਹਾਂਪੁਰਸ਼ ਵਿਹੜੇ 'ਚ ਬੈਠੇ ਸੀ, ਸੰਗਤ ਬੈਠੀ ਸੀ 10-12 ਬੰਦੇ, ਤੇ ਕੋਈ ਮਠਿਆਈ ਦਾ ਡੱਬਾ ਦੇ ਰਿਹਾ, ਕੋਈ ਬਸਤਰ ਦੇ ਰਿਹਾ, ਕੋਈ ਚਲੋ ਮਾਇਆ ਜਿਹੜੇ ਜਿਹੜੇ ਕੰਮ ਚੱਲਦੇ ਦੇ ਰਿਹਾ, ਇਹਨੇ ਵੀ ਡੱਬਾ ਰੱਖਿਆ। ਤੇ ਇਹ ਜਿਹੜਾ ਬੰਦਾ ਨੂੰ ਮਹਾਂਪੁਰਸ਼ ਨੇ ਬੈਠੇ ਹੋਏ 15-20 ਬੰਦੇ ਬੈਠੇ, ਤੇ ਬੋਲ ਪਿਆ, ਕਹਿੰਦਾ ਮਹਾਂਪੁਰਸ਼ੋ ਤੁਹਾਡੇ ਮੇਰੇ 'ਚ ਫਰਕ ਕੀ ਹੈ? ਆਖੋ ਸਤ ਮਨਮੁਖ ਸੀ, ਕਹਿੰਦਾ ਤੁਹਾਡੇ ਮੇਰੇ 'ਚ ਫਰਕ ਕੀ ਆ? ਵੀ ਜਿਹੋ ਜਿਹੇ ਮੇਰੇ ਪੈਰ ਉਹੋ ਜਿਹੇ ਤੁਹਾਡੇ, ਜਿਹੋ ਜਿਹੇ ਮੇਰੀਆਂ ਉਂਗਲਾਂ ਤੁਹਾਡੀਆਂ, ਜਿਹੋ ਜਿਹਾ ਤੁਹਾਡਾ ਚਿਹਰਾ ਉਹੋ ਜਿਹਾ ਮੇਰਾ, ਜਿਹੋ ਜਿਹਾ ਨੱਕ ਮੈਨੂੰ ਦਿੱਤਾ ਤੁਹਾਨੂੰ ਦਿੱਤਾ। ਕਹਿੰਦਾ ਸਾਨੂੰ ਕੋਈ ਟਕਾ ਦੇ ਕੇ ਰਾਜੀ ਨਹੀਂ, ਤੁਹਾਨੂੰ ਲੋਕੀ ਕੋਈ 10,000 ਦੇ ਰਿਹਾ ਲਫਾਫਾ, ਕੋਈ 20,000 ਦੇ ਰਿਹਾ, ਕੋਈ ਡੱਬੇ ਰੱਖ ਰਿਹਾ, ਕੋਈ ਬਸਤਰ ਰੱਖ ਰਿਹਾ। ਵੀ ਉਹ ਕਹਿੰਦਾ ਜੀ ਤੁਹਾਡੇ ਮੇਰੇ 'ਚ ਫਰਕ ਕੀ ਹੈ? ਤੇ ਮਹਾਂਪੁਰਸ਼ ਨਾ ਕਹਿਣ ਲੱਗੇ ਵੀ ਹੁਣ ਇਹਦੇ ਉਹ ਮਨਮੁਖਤਾ ਇੰਨੀ ਹੈਵੀ ਹੈ ਵੀ ਕਈ ਵਾਰੀ ਜਵਾਬ ਦੇਣ ਨਾਲ ਵੀ ਨਹੀਂ ਜਾਂਦੀ, ਤੇ ਇਹਨੂੰ ਦੂਜੇ ਢੰਗ ਨਾਲ ਸਮਝਾਉਣਾ। ਮਹਾਂਪੁਰਸ਼ ਕਹਿੰਦੇ ਉਰੇ ਆ, ਕੀ ਕਹਿਣਾ? ਕਹਿੰਦਾ ਜੀ ਤੁਹਾਡੇ ਮੇਰੇ 'ਚ ਫਰਕ ਕੀ ਹੈ? ਤੁਹਾਨੂੰ ਲੋਕ ਇੰਨਾ, ਤੇ ਸਾਨੂੰ ਕੋਈ ਟਕਾ ਨਹੀਂ ਦੇ ਕੇ ਰਾਜੀ, ਆਖੋ ਸਤਨਾਮ। ਤੇ ਮਹਾਂਪੁਰਸ਼ ਪਤਾ ਹੀ ਕਹਿੰਦੇ, ਕਹਿੰਦੇ ਤੇਰੀ ਗੱਲ ਦਾ ਜਵਾਬ ਬਾਜ ਦਿਆਂਗੇ, ਤੇ ਅਸੀਂ ਤੇਰਾ ਮੱਥਾ ਪੜਿਆ, ਅੱਜ ਤੋਂ 7ਵੇਂ ਦਿਨ 12 ਵਜੇ ਤੇਰੀ ਮੌਤ ਹੋ ਜਾਣੀ ਹੈ। ਇੰਨੀ ਗੱਲ ਕਹਿਣ ਦੀ ਦੇਰ ਸਤਿਕਾਰ ਵੀ ਕਰਦਾ ਸੀ, ਨਾਲ ਹੀ ਉਹ ਜਿਹੜੇ ਹੱਥ ਚੰਚਲਪਨ ਬੜੀ ਗੱਲ ਕਰਨ ਦਾ, ਪੁੱਛੋ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ, ਸਾਰੀ 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 ਲੈਵਲ ਨੀਵਾਂ ਆ ਗਿਆ। ਅੱਛਾ ਜੀ, ਸਤਿਕਾਰ ਵੀ ਕਰਦਾ ਸੀ ਵੀ ਇਹਨਾਂ ਦਾ ਵਜਨ ਸਹੀ ਹੁੰਦਾ। ਮਹਾਂਪੁਰਸ਼ ਮੈਂ ਬਸ 7 ਦਿਨ ਜੀਣਾ। ਹਾਂ ਬਈ, ਉਹ ਹੁਣ ਕਰਮ ਤੇਰੇ ਲਿਖੇ ਮੈਂ ਪੜਿਆ ਮੱਥਾ, 7ਵੇਂ ਦਿਨ 12 ਵਜੇ ਮੌਤ ਹੋ ਜਾਣੀ ਤੇਰੀ। ਹੁਣ ਘਰ ਗਿਆ ਜੀ, ਹੁਣ ਉਹ ਪੌੜੀ ਉਹਨਾਂ ਨਕਸ਼ਾ ਪੇਸ਼ ਕੀਤਾ ਜਿਹੜੀ ਇੱਧਰੋਂ ਉੱਧਰੋਂ ਚੰਚਲ ਪਾਨ ਨਾਲ ਚੜਿਆ ਸੀ ਨਾ, ਹੁਣ ਬੜੇ ਸਹਿਜ ਨਾਲ ਉਤਰਦਾ ਪਿਆ। ਬਸ 7 ਦਿਨ ਮੇਰੀ ਜਿੰਦੇ ਜੀ। ਹੁਣ ਘਰ ਆਇਆ ਆਪਣੇ, ਤੇ ਕੋਈ ਕਿਸੇ ਦਾ ਮਾੜਾ ਨਹੀਂ, ਕਿਸੇ ਦਾ ਬੁਰਾ ਨਹੀਂ, ਬਸ ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ। 6 ਦਿਨ ਰਹਿ ਗਏ, 5 ਰਹਿ ਗਏ, 4 ਰਹਿ ਗਏ, 3 ਰਹਿ ਗਏ, ਤੇ ਉਹ 7ਵੇਂ ਦਿਨ 11:30 ਇਹ ਗਾਥਾ ਸਮਝਾਉਣ ਲਈ, 7ਵੇਂ ਦਿਨ 11:30 ਮਹਾਂਪੁਰਸ਼ ਨਾ ਇਹਦੇ ਘਰ ਆ ਗਏ। ਜਦੋਂ ਘਰ ਆ ਗਏ ਤੇ ਮਾਲਾ ਫੇਰਦਾ ਪਿਆ, ਹੋਰ ਵੀ ਰਿਸ਼ਤੇਦਾਰ ਸਾਰੇ ਮਾਲਾ ਫੇਰ ਰਹੇ, ਬਾਣੀ ਪੜ੍ਹ ਰਹੇ, ਤੇ ਮਹਾਂਪੁਰਸ਼ ਕਹਿੰਦੇ ਕਿਉਂ ਭਾਈ ਕੀ ਹਾਲ ਹੈ? ਕਹਿੰਦਾ ਜੀ 1/2 ਘੰਟਾ ਹੀ ਰਹਿ ਗਿਆ। ਕਿਉਂ ਭਾਈ ਕੀ ਹਾਲ ਹੈ? ਕਹਿੰਦਾ ਜੀ 1/2 ਘੰਟਾ ਹੀ ਰਹਿ ਗਿਆ, ਵੀ 12 ਤੁਸੀਂ ਕਿਹਾ ਸੀ 7ਵਾਂ ਦਿਨ ਤੇ 11:30 ਵਜੇ ਹੈ। ਤੇ ਮਹਾਂਪੁਰਸ਼ ਹੱਸ ਪਏ, ਕਹਿੰਦੇ ਨਹੀਂ ਅਜੇ ਤੂੰ ਜੀਣਾ, ਅਜੇ ਮਰਨਾ ਨਹੀਂ, ਤੂੰ ਸ਼ੇਰ ਹੋ ਗਿਆ। ਕਹਿੰਦੇ ਤੁਸੀਂ ਕਿਹਾ ਸੀ 7ਵੇਂ ਦਿਨ 12 ਵਜੇ ਮਰ ਜਾਣਾ, ਤੇ ਮੈਂ ਤਾਂ ਸਮਝਿਆ 1/2 ਘੰਟਾ ਰਹਿ ਗਿਆ, ਤਿਆਰੀ ਹੈ। ਮਹਾਂਪੁਰਸ਼ ਕਹਿੰਦੇ ਤੇਰੀ ਗੱਲ ਦਾ ਜਵਾਬ ਦਿੱਤਾ, ਕਹਿ ਦਿਓ ਗੱਜ ਕੇ ਸਾਥ। ਕਹਿੰਦੇ ਮੇਰੀ ਗੱਲ ਦਾ ਜਵਾਬ ਕਿਵੇਂ? ਕਹਿੰਦੇ ਤੂੰ ਪੁੱਛਿਆ ਸੀ ਤੁਹਾਡੇ ਮੇਰੇ 'ਚ ਫਰਕ ਕੀ ਹੈ,
ਤੂੰ ਪੁੱਛਿਆ ਸੀ ਤੁਹਾਡੇ ਮੇਰੇ ਚ ਫਰਕ ਕੀ ਹੈ, ਤੇਰਾ ਜਵਾਬ ਦਿੱਤਾ ਜੀ ਮੈਂ ਸਮਝਿਆ ਨੀ ਜਵਾਬ। ਮਹਾਂਪੁਰਸ਼ ਇਹ ਸੁਣਨ ਵਾਲੀ ਗੱਲ ਜੇ ਬਸ ਐਂਡ। ਮਹਾਂਪੁਰਸ਼ ਕਹਿੰਦੇ ਦਸ ਸੱਤ ਦਿਨ ਮੌਤ ਯਾਦ ਰੱਖੀ ਹੈ, ਮੀਟ ਖਾਧਾ ਹੀ ਨੋਟ ਕਰਿਓ, ਦਸ ਕੋਈ ਜੀ ਹੱਤਿਆ ਕੀਤੀ ਹੋ, ਕਿਸੇ ਪੰਛੀ ਨੂੰ ਮਾਰਿਆ ਹੀ, ਕਿਸੇ ਜੀਵ ਨੂੰ ਮਾਰਿਆ ਹੀ, ਖਾਧਾ ਹੀ। ਕਹਿੰਦਾ ਜੀ ਮੈਂ ਵਾਹਿਗੁਰੂ ਬੋਲੋ ਮੈਨੂੰ ਹੋਗਾ ਸੀ ਸੱਤਵੇਂ ਦਿਨ ਚੜ੍ਹਾਈ ਕਰ ਜਾਣਾ, ਮੈਂ ਕੋ ਬਸ ਸੀਸ ਲਵਾਂ ਆਖੋ ਸਾਤ, ਹਾਂ ਮੈਂ ਕੋ ਇਹ ਚੀਜ਼ਾਂ ਨੂੰ ਛਕਾਂ। ਮਹਾਂਪੁਰਸ਼ ਕਹਿੰਦੇ ਦਸ ਸੱਤ ਦਿਨ ਮੌਤ ਯਾਦ ਰੱਖੀ, ਸ਼ਰਾਬ ਪੀਤੀ ਹੋ? ਕਹਿੰਦਾ ਨਹੀਂ ਜੀ, ਬਾਣੀ ਕਹਿੰਦੀ ਜਿੱਤ ਪੀਤੇ ਮਤ ਦੂਰ ਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਕਹਿੰਦਾ ਜੀ ਪਹਿਲੇ ਪੀਂਦਾ ਸਾਂ, ਸੱਤ ਦਿਨ ਮੈਂ ਹੱਥ ਨਹੀਂ ਲਾਇਆ ਵੀ ਸੱਤ ਦਿਨ ਤੇ ਸ਼ੁੱਧ ਹੋ ਜਾ, ਆਖੋ ਸੱਤ ਹੁਣ ਜਾਣਾ, ਹੁਣ ਮੈਂ ਉਗੜ ਨਾ ਕਰਾਂ। ਮਹਾਂਪੁਰਸ਼ ਕਹਿੰਦੇ ਦਸ ਸੱਤ ਦਿਨ ਕਿਸੇ ਦੀ ਨਿੰਦਿਆ ਕੀਤੀ? ਕਹਿੰਦਾ ਜੀ ਉਹ ਫੁਰਨਾ ਨਹੀਂ ਸੀ ਬਣਦਾ ਵੀ ਕਿਉਂ ਕਰਾਂ, ਵੀ ਹੁਣ ਸੱਤ ਦਿਨ ਤੇ ਆਪਣੇ ਆਪ ਦੇ ਪੁੰਨ ਵਧਾਵਾਂ ਵੀ ਤੁਸੀਂ ਮੈਨੂੰ ਕਿਹਾ ਬਾਰਾਂ ਵਜੇ ਜਾਣਾ। ਮਹਾਂਪੁਰਸ਼ਾਂ ਚੌਥੀ ਗੱਲ ਕਹੀ, ਸੱਤ ਦਿਨ ਦਸ ਕਿਸੇ ਨਾਲ ਲੜਿਆ, ਕਿਸੇ ਨਾਲ ਲੜਾਈ ਝਗੜਾ ਕੀਤਾ? ਉਹਨੇ ਇੱਕ ਗੱਲ ਕਹੀ, ਇਹ ਗਾਥਾ ਹੀ ਲਿਖੀ। ਕਹਿੰਦਾ ਜੀ ਸੱਚ ਦੱਸਾਂ, ਜਿਨ੍ਹਾਂ ਨਾਲ ਲੜਿਆ ਸਾਂ ਨਾ, ਤੇ ਉਹਨਾਂ ਦੇ ਘਰ ਵੀ ਜਾ ਕੇ ਮੈਂ ਹੱਥ ਜੋੜਤੇ, ਤੁਸੀਂ ਵੀ ਪਿਛਲੀਆਂ ਭੁੱਲੋ, ਮੈਂ ਵੀ ਪਿਛਲੀਆਂ ਭੁੱਲਦਾ, ਮੇਰਾ ਤੁਹਾਡਾ ਕੋਈ ਝਗੜਾ ਨਹੀਂ। ਜਿਨ੍ਹਾਂ ਨਾਲ ਲੜਿਆ ਸਾਂ ਉਹਨਾਂ ਨਾਲ ਵੀ ਜਫੀਆਂ ਪੈ ਗਈ ਹੈ, ਉਹਨਾਂ ਨਾਲ ਵੀ ਮੈਂ ਝੁੱਕ ਹੀ ਗਿਆ, ਲੰਮੇ ਹੀ ਪੈ ਗਿਆ ਉੱਥੇ ਵੀ ਮੇਰਾ, ਮੈਨੂੰ ਮਾਫ਼ੀ ਦੇ ਦਿਓ ਜੇ ਮੇਰੇ ਕੋਲ ਗਲਤੀਆਂ ਹੋਈਆਂ। ਕਹਿੰਦੇ ਜਿਨ੍ਹਾਂ ਨਾਲ ਕੰਧਾਂ ਪਈਆਂ ਸੀ ਉਹ ਵੀ ਟੁੱਟ ਗਈਆਂ, ਕੰਧਾਂ ਖਤਮ ਹੋ ਗਈਆਂ, ਤੇ ਉਹਨਾਂ ਨਾਲ ਵੀ ਪਿਆਰ ਬਣ ਗਿਆ। ਮਹਾਂਪੁਰਸ਼ ਕਹਿੰਦੇ ਸੱਤ ਦਿਨ ਤੂੰ ਮੌਤ ਯਾਦ ਰੱਖੀ, ਦਸ ਵਾਹਿਗੁਰੂ ਵਿਸਰਿਆ, ਆਖੋ ਸਤਨਾ। ਕਹਿੰਦਾ ਨੇ ਜੀ ਬੇਅੰਤ ਜਪਜੀ ਸਾਹਿਬ, ਬੇਅੰਤ ਸਿਮਰਨ ਮੈਂ ਕਰਦਾ ਰਿਹਾ। ਤੇ ਮਹਾਂਪੁਰਸ਼ ਹੁਣ ਸੁਣਿਓ ਅਖੀਰਲੀ ਗੱਲ, ਕਹਿੰਦੇ ਬਸ ਤੇਰੀ ਗੱਲ ਦਾ ਜਵਾਬ ਹੈ ਜੀ। ਉਹ ਕੀ, ਤੂੰ ਕੀ ਪੁੱਛਿਆ ਸੀ? ਕਹਿੰਦੇ ਜੀ ਮੈਂ ਪੁੱਛਿਆ ਸੀ ਤੁਹਾਡੇ ਮੇਰੇ ਚ ਫਰਕ ਕੀ ਹੈ। ਕਹਿੰਦੇ ਬਸ ਆ ਫਰਕ ਕੀ, ਤੂੰ ਸੱਤ ਦਿਨ ਮੌਤ ਯਾਦ ਰੱਖੀ, ਕਿੰਨਾ ਜੀਵਨ ਬਣ ਗਿਆ, ਅਸੀਂ ਹਰ ਵੇਲੇ ਹੀ ਰੱਖਦੇ ਹਾਂ, ਆਖੋ ਸਤਨਾਮ। ਵੀ ਆਹ ਫਰਕ ਹੈ ਮਹਾਂਪੁਰਸ਼ ਤੇ ਆਮ ਬੰਦੇ, ਉਹ ਬਹੁਤ ਯਾਦ ਰੱਖਦੇ, ਪਕੜੀ ਕੋਈ ਨਹੀਂ। ਇਹ ਆਉਣ ਦਾ ਸਾਡਾ ਇਹ ਦੂਜਾ ਕਾਰਨ ਹੈ, ਆਪਣੀ ਯਾਦ ਰਹਿ ਜੇ ਮੌਤ, ਆਖੋ ਸਤਨਾਮ। ਜਿਹਨੂੰ ਮੌਤ ਯਾਦ ਉਹ ਨਹੀਂ ਪੀਏਗਾ, ਯਾਦ ਹੈ ਨਹੀਂ ਯਾਦ ਫਿਰ ਵੱਖਰੀ ਗੱਲ, ਉਹ ਨਹੀਂ ਕਿਸੇ ਜੀਵ ਦਾ ਹੱਤਿਆ ਕਰੇਗਾ। ਜਿਹਨੂੰ ਮੌਤ ਯਾਦ ਹੈ ਉਹ ਨਿੰਦਿਆ ਚੁਗਲੀ ਤੋਂ ਉੱਤੇ ਉੱਠ ਜਾਂਦਾ, ਉਹ ਜੀਵਨ ਹੀ ਦੂਜਾ ਬਣ ਜਾਂਦਾ। ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਭਰ ਜਾਂਦੀ। ਇਹ ਜਿੰਨੀਆਂ ਭੈਣਾਂ ਬੈਠੀਆਂ ਜੇ, ਮੇਰੇ ਵੀਰ ਬੈਠੇ ਜੇ, ਪਰਸੋਂ ਹੀ ਅਜੇ ਕਥਾ ਹੋਈ ਅੰਮ੍ਰਿਤਸਰ, ਵੀਰਵਾਰ ਦੀਵਾਨ ਲੱਗਦੇ, ਤੇ ਕਿਹੜੀ ਪੰਕਤੀ ਨੂੰ ਲੈ ਕੇ ਕਥਾ ਹੋਈ ਸੀ, ਬਈ ਇਹ ਸਾਗਤ ਸੰਗ ਨਾ ਕੀਜੀਏ, ਆ ਪੰਕਤੀ ਸੀ, ਸਾਗਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਆਖੋ ਸਤ। ਦੂਰੋਂ ਭੱਜਣਾ ਕੀ ਹੁੰਦਾ? ਹੁਣ ਤੁਹਾਨੂੰ ਬੀਬੀ ਹੋ ਕੇ ਦਾ ਫੋਨ ਆ ਗਿਆ, ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ। ਹੁਣ ਤੁਹਾਨੂੰ ਤੁਹਾਡੀ ਕਿਸੇ ਸਹੇਲੀ ਨੇ ਫਤਿਹ ਬੁਲਾਈ ਜਾਂ ਰਿਸ਼ਤੇਦਾਰ ਨੇ, ਤੁਸੀਂ ਵੀ ਬੁਲਾਈ। ਹੁਣ ਅੱਗੋਂ ਕੀ ਹਾਲ ਹੈ? ਤੁਸੀਂ ਕਿਹਾ ਠੀਕ ਹੈ। ਤੇਰਾ ਕੀ ਹਾਲ ਹੈ? ਬੱਚੇ ਠੀਕ ਹੈ? ਹਾਂ ਠੀਕ ਹੈ। ਹੁਣ ਅੱਗੋਂ ਸ਼ੁਰੂ ਹੋ ਗਈ, ਫਲਾਣੇ ਦੀ ਨੂੰਹ ਦਾ ਸੁਣਿਆ ਹੀ, ਆਖੋ ਸਾਤ, ਉਹਨੇ ਆਹ ਕੀਤਾ ਹੀ। ਹੁਣ ਤੁਸੀਂ ਜਗੋਂ ਘਾਰਾ ਭਰਦੇ ਹੋ, ਅੱਛਾ। ਤੇ ਮਹਾਂਪੁਰਸ਼ ਕਹਿੰਦੇ ਹੁਣ ਤੂੰ ਵੀ ਸ਼ਾਮਲ ਹੀ ਨਿੰਦਿਆ, ਅੱਛਾ ਇਹ ਕੀਤਾ? ਹਾਂ ਹਾਂ, ਹਾਲ ਹੋ ਗਿਆ ਜੀ ਅੱਜ ਕੱਲ, ਉਹ ਸੱਸ ਦਾ ਪਤਾ ਲੱਗਾ ਹੀ ਉਹਦਾ, ਆਹ ਲੱਗਾ ਹੀ। ਸੁਣਿਓ ਹੁਣ, ਤੁਸੀਂ ਉਹਨੇ ਕਿਹਾ ਫਲਾਣੇ ਦੀ ਨੂੰਹ ਦਾ ਪਤਾ ਲੱਗਾ ਹੀ, ਤੁਹਾਨੂੰ ਇੰਨਾ ਕੁ ਚਾਨਣਾ ਹੋ ਜੇ ਵੀ ਇਹ ਨਿੰਦਿਆ ਸ਼ੁਰੂ ਹੋ ਗਈ। ਹੁਣ ਪਤਾ ਨੀ 22 ਮਿੰਟ ਚੱਲੇ 18 ਮਿੰਟ ਚੱਲੇ, ਜੀ ਆਇਆਂ ਨੂੰ ਮਹਾਰਾਜ ਜੀ ਮਰਵਾ ਸਾਹਿਬ ਪਰਿਵਾਰ ਨਾਲ ਪਿਆਰ ਰੱਖਦੇ ਹੋਏ ਦਰਸ਼ਨ ਦਿੱਤੇ ਨੇ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸੁਣਿਓ ਜੀ ਹੁਣ ਤੁਹਾਨੂੰ ਪਤਾ ਵੀ ਇਹਨੇ ਨਿੰਦਿਆ ਸ਼ੁਰੂ ਕਰਤੀ ਹੈ, ਇਹ ਪਤਾ ਨੀ 22 ਮਿੰਟ ਚੱਲੇ, 18 ਮਿੰਟ ਚੱਲੇ, 16 ਮਿੰਟ ਚੱਲੇ, 14 ਮਿੰਟ ਚੱਲੇ, ਤੇ ਅੱਜ ਸੰਗਤ ਕਰ ਰਹੇ ਹੋ ਨਾ, ਹੁੰਗਾਰਾ ਭਰਨ ਵਾਲੇ ਦੇ ਪੁੰਨ ਘਟਦੇ ਜੇ, ਵਿੱਚ ਸ਼ਾਮਲ ਹੁੰਦਾ ਉਹ ਵੀ, ਸਵਾਦ ਲੈ ਕੇ ਸੁਣਨ ਵਾਲਾ ਵੀ, ਕਰਨ ਵਾਲਾ ਵੀ, ਸੁਣਨ ਵਾਲਾ। ਤੇ ਹੁਣ ਤੁਸੀਂ ਇੰਨਾ ਹੀ ਕਹਿ ਦਿਓ, ਤੁਹਾਨੂੰ ਪਤਾ ਲੱਗ ਗਿਆ ਵੀ ਇਹ ਸ਼ੁਰੂ ਹੋ ਗਈ ਨਿੰਦਿਆ, ਤੁਸੀਂ ਇੰਨਾ ਹੀ ਕਹਿ ਦਿਓ ਭੈਣ ਮੈਂ ਨਾ ਠੀਕ ਨਹੀਂ ਹੈਗੀ, ਤੇ ਦਵਾਈ ਲੈਣ ਜਾਣਾ ਸੀ, ਡਾਕਟਰ ਨੇ ਟਾਈਮ ਦਿੱਤਾ ਤੇ ਟਾਈਮ ਹੋ ਗਿਆ ਡਾਕਟਰ ਕੋਲ ਜਾਣ ਦਾ, ਮੈਂ ਤੇਰੇ ਨਾਲ ਰਾਤੀ ਗੱਲ ਕਰ ਲਾਂਗੀ। ਅੱਛਾ ਚੱਲ ਠੀਕ ਹੈ, ਰਾਤੀ ਕਰ ਲਈ। ਤੇ ਹੁਣ ਤੁਸੀਂ ਫੋਨ ਕਰਤਾ ਬੰਦ, ਉਹਨੇ ਵੀ ਕਰਤਾ ਬੰਦ, ਹੁਣ ਕੋਈ ਡਾਕਟਰ ਨਹੀਂ, ਕੋਈ ਦਵਾਈ ਨਹੀਂ, ਕੋਈ ਤੁਹਾਡੀ ਸਿਹਤ ਅਪਸੈਟ ਨਹੀਂ, ਹੁਣ ਇਹਨੂੰ ਝੂਠ ਗਿਣੋਗੇ? ਇਹ ਝੂਠ ਨਹੀਂ, ਇਹ ਸੱਚ ਤੋਂ ਵੱਡਾ। ਇਹਨੂੰ ਕਹਿੰਦੇ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਇਹ ਹੈ ਕਿ ਫੋਨ ਤੇ ਪਤਾ ਲੱਗ ਗਿਆ ਇਹਨੇ 18 ਮਿੰਟ ਨਿੰਦਿਆ ਕਰਨੀ, ਉਸ ਵੇਲੇ ਕੋਈ ਬਹਾਨਾ ਮਾਰ ਕੇ ਵੀ ਨਿੰਦਿਆ ਤੋਂ ਛੁੱਟ ਗਏ ਹੋ ਤੇ ਸਮਝ ਲਓ ਤੁਹਾਡੇ ਤੇ ਕਲਗੀਆਂ ਵਾਲੇ ਦੀਆਂ ਖੁਸ਼ੀਆਂ। ਇਹ ਕੌਣ ਕਰੇਗਾ? ਇਹ ਚੀਜ਼ਾਂ ਤੋਂ ਕੌਣ ਆਪਣੇ ਆਪ ਨੂੰ ਬਚਾਏਗਾ? ਕਈ ਵਾਰੀ ਬੰਦਾ ਨਹੀਂ ਗਲਤ ਹੁੰਦਾ, ਦੂਜਾ ਗਲਤ ਕਰ ਦਿੰਦਾ। ਤੂੰ ਕੌਣ ਬਚਾਏਗਾ ਜਿਹਨੂੰ ਮੌਤ ਯਾਦ ਏ? ਕਹਿ ਦਿਓ ਗੱਜ ਕੇ ਸਤਨਾਮ। ਤੇ ਜਿਹਨੂੰ ਮੌਤ ਯਾਦ ਏ ਉਹ ਸਾਧ ਸੰਗਤ ਜੀ ਇੱਕ ਇੱਕ ਚੀਜ਼ ਸੋਚ ਕੇ ਨਾ ਸੁਣਦਾ ਨਿੰਦਿਆ ਨਾ ਕਰਦਾ, ਮੂੰਹ ਚ ਪਾਣ ਵਾਲਾ ਬਣਦਾ ਖਿੱਚਣ ਵਾਲਾ ਨਹੀਂ। ਤੇ ਇਹ ਸਾਡੇ ਆਉਣ ਦਾ ਦੂਜਾ ਕਾਰਨ ਏ, ਮੌਤ ਯਾਦ ਰਹਿਦੇ। ਤੀਜਾ ਕਾਰਨ ਹੁੰਦਾ ਸਾਰਿਆਂ ਨੇ ਜਾਣਾ ਗਿਆਨ ਹੋ ਜੇ। ਚੌਥਾ ਕਾਰਨ ਹੁੰਦਾ ਜੀ ਜਿਹੜੇ ਪ੍ਰਾਣੀ ਦੀ ਯਾਦ ਚ ਬੈਠੇ ਆ ਉਹਨਾਂ ਵਾਸਤੇ ਅਰਦਾਸ ਸੱਚੇ ਪਾਤਸ਼ਾਹ ਚਰਨਾਂ ਚ ਨਿਵਾਸ ਦੇਣਾ। ਕਹਿ ਦਿਓ ਗੱਜ ਕੇ ਸਤਨਾਮ। ਤੇ ਆਓ ਹੁਣ ਸਾਰੀ ਸੰਗਤ ਜਿਹੜਾ ਚੌਥਾ ਕਾਰਨ ਏ ਆਉਣ ਦਾ, ਭੁੱਲਣਾ ਜਾਇਓ। ਸਾਡੇ ਆਉਣ ਦਾ ਪਹਿਲਾ ਕਾਰਨ ਪਰਿਵਾਰ ਦਾ ਦੁੱਖ ਘਟਦਾ, ਦੂਜਾ ਕਾਰਨ ਆਪਣੀ ਯਾਦ ਰਵੇ, ਤੀਜਾ ਕਾਰਨ ਹੁਣ ਮੈਂ ਟਾਈਮ ਘੱਟ ਏ ਬੋਲਿਆ ਨਹੀਂ ਗਿਆਨ। ਗਿਆਨ ਹੋ ਜੇ ਸਭ ਨੇ ਜਾਣਾ, ਕਿਉਂਕਿ ਕਈ ਘਰਾਂ ਚ ਨਾ ਤੁਹਾਡੇ ਦਿੱਲੀ ਚ ਚਲੋ ਕਿਰਪਾ ਹੀ ਹੈ, ਪਿੰਡਾਂ ਚ ਬਹੁਤ ਰੋਂਦੇ ਆ, ਹੋਰ ਤਰ੍ਹਾਂ ਰੋਂਦੇ ਆ ਪੂਰੀ ਤਰ੍ਹਾਂ ਥੋੜੀ ਅਗਿਆਨਤਾ ਕਰਕੇ। ਤੇ ਇਹ ਤੀਜਾ ਕਾਰਨ ਹੁੰਦਾ ਗਿਆਨ ਹੋ ਜੇ। ਇਹ ਸਾਡੇ ਤਰਨ ਤਾਰਨ ਨੇ ਅੰਮ੍ਰਿਤਸਰ ਦੇ ਕੋਲ, ਉਥੋਂ ਮੈਨੂੰ ਫੋਨ ਆਇਆ ਬਈ ਕਿਸੇ ਦੀ ਮਾਤਾ ਬਹੁਤ ਰੋਵੇ, ਪਤੀ ਚੜ੍ਹਾਈ ਕਰ ਗਿਆ ਸੀ, ਉਹ ਮਾਤਾ ਰੋਵੇ ਬੜਾ, ਇੱਥੋਂ ਤੱਕ ਕਿ ਉਹਨੇ 8-9 ਦਿਨ ਸਿਰ ਚ ਤੇਲ ਨਹੀਂ ਲਾਇਆ, ਕੰਘੀ ਨਹੀਂ ਪਾਈ, ਰੋਈ ਜਾਵੇ ਰੋਟੀ ਨਾ ਖਾਣੀ। ਤੇ ਮੈਨੂੰ ਸੱਜਣ ਕਹਿਣ ਲੱਗਾ ਸਾਡੇ ਘਰ ਆਓ ਤਰਨ ਤਾਰਨ, ਬੜਾ ਬੁਰਾ ਹਾਲ ਹੋ ਗਿਆ ਵੀ ਮੇਰੇ ਪਿਤਾ ਜੀ ਚਲੇ ਗਏ, ਮਾਤਾ ਨੇ ਰੋ ਰੋ ਕੇ ਤੇ ਇਤਨਾ ਸਾਰਾ ਬੁਰਾ ਹਾਲ। ਉਹ ਹੈ ਨੇੜਤਾ ਸੀ ਮੈਨੂੰ ਜਾਣਾ ਪਿਆ, ਮੈਂ ਜਦੋਂ ਗਿਆ ਉਹਨਾਂ ਦੇ ਘਰ ਤਰਨ ਤਾਰਨ, ਤੇ ਹੁਣ ਸੁਣਿਓ ਗੱਲ ਨਿੱਕੀ ਜੀ, ਮੈਂ ਇੰਨਾ ਹੀ ਪੁੱਛਿਆ, ਮੈਂ ਕਿਹਾ ਮਾਤਾ ਜੀ ਕਿਉਂ ਇੰਨਾ ਕਿਉਂ ਭਰੇ ਪਏ ਹੋ, ਇੰਨਾ ਕਿਉਂ ਭਰੇ ਪਏ ਹੋ? ਤੇ ਮੈਨੂੰ ਉਹਨੇ ਪਤਾ ਕੀ ਗੱਲ ਕਹੀ, ਕਹਿੰਦੀ ਨਹੀਂ ਉਹ 60 ਸਾਲ ਦੇ ਸੀ, ਮੇਰਾ ਘਰ ਵਾਲਾ 60 ਸਾਲ ਦਾ ਸੀ, ਚਲਾ ਗਿਆ 80 ਦਾ ਹੋ ਕੇ ਜਾਂਦਾ। ਆਖੋ ਸਤਨਾਮ। 80 ਦਾ ਹੋ ਕੇ ਜਾਂਦਾ, ਕੋਈ 70 ਦਾ ਹੋ ਕੇ, 58-60 ਜੀ ਉਹ ਚਲੇ ਗਏ। ਤੇ ਬਸ ਮੈਨੂੰ ਉਹ ਗੱਲ ਵੱਜੀ ਏ, ਹੁਣ ਨੋਟ ਕਰਿਓ, ਮੈਂ ਇੰਨਾ ਹੀ ਕਿਹਾ ਉਹਦਾ ਆਉਟਾ ਸੜਾ ਲੈ ਕੇ ਅਰਦਾਸ ਕਰ, ਮੈਂ ਮਹਾਰਾਜ ਵਰਤੇ ਹੋ ਆਪ ਹੀ ਬੋਲਣਾ, ਇਹੀ ਹੈ ਕਿਰਪਾ ਤੁਸੀਂ ਵਰਤਾਇਓ। ਮੈਂ ਇੰਨਾ ਹੀ ਕਿਹਾ, ਮੈਂ ਕਿਹਾ ਮਾਤਾ ਜੀ ਤੁਸੀਂ ਵੱਡੇ ਹੋ ਕਿ ਗੁਰੂ ਗੋਬਿੰਦ ਸਿੰਘ ਵੱਡੇ? ਕਹਿੰਦੀ ਗੁਰੂ ਗੋਬਿੰਦ ਸਿੰਘ ਵੱਡੇ। ਮੈਂ ਕਿਹਾ ਫਿਰ ਸੁਣ ਲਓ, ਤੁਸੀਂ ਇਹ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਅਪਸੈਟ ਕਰ ਰਹੇ ਹੋ ਵੀ ਮੇਰਾ ਪਤੀ 80 ਦਾ ਕਿਉਂ ਨਹੀਂ ਗਿਆ, 70 ਦਾ ਕਿਉਂ ਨਹੀਂ ਗਿਆ, 60 'ਚ ਕਿਉਂ ਚਲਾ ਗਿਆ? ਮੈਂ ਕਿਹਾ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਾਲਕ ਨੇ ਦੂਜੇ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ, ਚੌਥੇ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ, ਪੰਜਵੇਂ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ, ਛੇਵੇਂ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ, ਸੱਤਵੇਂ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ, ਅੱਠਵੇਂ ਪਾਤਸ਼ਾਹ ਤੁਹਾਡੇ ਦਿੱਲੀ 'ਚ ਚਰਨ ਪਏ ਚੋਲਾ ਬਦਲਿਆ ਬਾਲ ਅਵਸਥਾ ਉਮਰ, ਨੌਵੇਂ ਪਾਤਸ਼ਾਹ ਚੋਲਾ ਬਦਲਿਆ ਉਮਰ 50 ਦੇ ਕਰੀਬ, ਦਸਵੇਂ ਪਾਤਸ਼ਾਹ ਨੇ ਚੋਲਾ ਬਦਲਿਆ ਉਮਰ 42 ਸਾਲ। ਆਖੋ ਸਤਨਾਮ। ਗੱਲ ਸਿਰਫ ਗਿਆਨ ਦੀ, ਜਦੋਂ ਇੰਨੀ ਗੱਲ ਕਹੀ, ਮੈਂ ਕਿਹਾ ਦੱਸੋ ਤੁਸੀਂ ਵੱਡੇ ਹੋ ਕਿ ਕਲਗੀਆਂ ਵਾਲਾ ਵੱਡਾ, ਕਿ ਗੁਰੂ ਹਰਗੋਬਿੰਦ ਸਾਹਿਬ ਵੱਡੇ ਹੋ, ਕਿ ਤੁਸੀਂ ਵੱਡੇ ਹੋ, ਕਿ ਗੁਰੂ ਅਰਜਨ ਦੇ ਵੱਡੇ, ਕਿ ਤੁਸੀਂ ਵੱਡੇ ਹੋ? ਮੈਂ ਕਿਹਾ ਜਦੋਂ ਗੁਰੂ ਸਾਹਿਬ ਨੇ ਆਪਣੇ ਸਰੀਰ ਤੇ ਇਸ ਚੀਜ਼ ਨੂੰ ਢਾਲਿਆ ਵੀ ਇਹ ਵੇਲੇ ਨੂੰ ਕਿਸੇ ਨੇ ਨਹੀਂ ਰੋਕਿਆ, ਗੱਜ ਕੇ ਕਹਿ ਦਿਓ ਸਤਨਾਮ। ਤੇ ਫਿਰ ਉਹ ਇੰਨੀ ਗੱਲ ਨਾਲ ਹੀ ਨਾ ਜੀ ਗੁਰੂ ਵਰਤ ਗਿਆ, ਗੁਰੂ ਦੀ ਕਲਾ ਵਰਤ ਗਈ, ਬਸ ਗੱਲ ਵੱਜ ਗਈ, ਸਾਰਾ ਮਾਹੌਲ ਅੱਧੇ ਘੰਟੇ ਘੰਟੇ ਚ ਦੂਜੇ ਰੁੱਖ ਚ ਆ ਗਿਆ ਕਿ ਵਾਕਿਆ ਮੈਂ ਐਵੇਂ ਆਪਣੇ ਆਪ ਨੂੰ ਅਪਸੈਟ ਕਰ ਰਹੀ ਹਾਂ ਸੋਚ ਸੋਚ ਕੇ, ਜੇ ਸਾਡੇ ਗੁਰੂ ਸਾਹਿਬਾਂ ਨੇ ਇਸ ਵੇਲੇ ਨੂੰ ਆਪਣੇ ਤੇ ਇਹਨੂੰ ਉਸੇ ਤਰ੍ਹਾਂ ਲਿਆਂਦਾ ਹੈ, ਉਹ ਕੀ ਨਹੀਂ ਕਰ ਸਕਦੇ? ਗੁਰੂ ਗੋਬਿੰਦ ਸਿੰਘ ਉਮਰ ਨਹੀਂ ਵਧਾ ਸਕਦੇ, ਉਹ ਦੂਜਿਆਂ ਨੂੰ ਉਮਰ ਦੇ ਸਕਦੇ ਤੇ ਆਪਣੀ ਨਹੀਂ ਵਧਾ ਸਕਦੇ, ਪਰ ਇਹ ਸਾਡੇ ਸਤਿਗੁਰਾਂ ਨੇ ਉਸ ਮਰਿਆਦਾ ਨੂੰ ਉਹਦੇ ਵਿੱਚ ਹੀ ਰੱਖਿਆ। ਕਹਿ ਦਿਓ ਗੱਜ ਕੇ ਸਤਨਾਮ। ਤੇ ਇਹ ਸਾਡੇ ਆਉਣ ਦਾ ਜਿਹੜਾ ਤੀਜਾ ਕਾਰਨ ਗਿਆਨ, ਚੌਥਾ ਕਾਰਨ ਪ੍ਰਾਣੀ ਦੀ ਅਰਦਾਸ ਤੇ ਦਾਸ ਦਾ ਮਨ ਏ। ਸਾਰੀ ਸੰਗਤ ਸ਼ਬਦ ਪੜਿਓ, ਚੌਥਾ ਕਾਰਨ ਭਾਈ ਸੰਤ ਸਿੰਘ ਜੀ ਤੇ ਬੀਬੀ ਪ੍ਰੀਤਮ ਕੌਰ ਜੀ ਲਈ, ਸਾਰਿਆਂ ਨੇ ਇਹ 2 ਮਿੰਟ ਸ਼ਬਦ ਪੂਰਾ ਕਰਕੇ ਨਾਲ ਹੀ ਆਨੰਦ ਸਾਹਿਬ ਦਾ ਪਾਠ ਲੱਗੇਗਾ। ਤੇ ਸ਼ਾਲੂ ਵੀਰ ਜੀ ਵੱਲੋਂ, ਇਹਨਾਂ ਦੇ ਸਿਸਟਰ ਦੇ ਘਰੋਂ ਮਨਪ੍ਰੀਤ ਸਿੰਘ ਜੀ ਵੱਲੋਂ, ਤੁਹਾਨੂੰ ਸਾਰੀ ਸੰਗਤ ਨੂੰ, ਜੀ ਆਇਆਂ ਨੂੰ, ਇੱਕ ਵਰਕਿੰਗ ਡੇ ਹੁੰਦਿਆਂ ਵੀ ਆਪ ਜੀ ਨੇ ਸਮਾਂ ਕੱਢਿਆ, ਕਿਰਪਾ ਕੀਤੀ ਏ। ਤੇ ਇੱਕ ਵਾਰੀ ਹੁਣ ਸਾਰੀ ਸੰਗਤ ਇਹਦੇ ਜ਼ਰੂਰ ਸ਼ਾਮਲ ਹੋਵੇ। ਸ਼ਬਦ ਆਪਾਂ ਪੜ੍ਹਨਾ ਹਰ ਜੀਓ ਲੇਖੇ ਵਾਰ ਨਾ ਵੀ। ਮੇਰੇ ਤੋਂ ਪਹਿਲੇ ਜਿਹੜੇ ਕੀਰਤਨੀ ਸਿੰਘ ਬੈਠੇ ਸੀ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਹੀ ਸ਼ਬਦ ਲਾਇਆ ਸੀ, ਮੁੱਕ ਪਾਰ ਉਤਾਰੇ ਕੇਸਵਾ ਆਖੋ ਸਤਨਾਮ, ਵੀ ਮਹਾਰਾਜ ਭਾਵ ਸਾਗਰ ਤੋਂ ਪਾਰ ਕਰਿਓ। ਇਹ ਚੌਥਾ ਕਾਰਨ ਹੈ ਪ੍ਰਾਣੀ ਲਈ ਅਰਦਾਸ, ਮਹਾਰਾਜ ਪਾਰ ਕਰਿਓ, ਆਪ ਬਖਸ਼ਿਸ਼ ਦੇ ਖਾਤੇ ਚੋਂ ਚਰਨਾਂ ਚ ਜਗ੍ਹਾ ਦੇਣਾ। ਆਓ ਇਹ ਬੋਲ ਕੇ ਸਾਰੇ ਫਿਰ ਸਮਾਪਤੀ ਹੈ ਜੀ, ਸਾਰੇ ਬੋਲਿਓ ਜੀ।
ਹਰ ਜੀਓ ਹਰ ਜੀਓ ਲਿਖੇ ਵਾਰ ਨਯਾਵਈ, ਬੋਲੋ ਜੀ
ਨਾਲ ਨਹੀਂ ਛੁੱਟਣਾ। ਭਾਈ ਸੰਤ ਸਿੰਘ ਜੀ, ਬੀਬੀ ਪ੍ਰੀਤਮ ਕੌਰ ਤੇ ਮਿਹਰ ਕਰਨੀ, ਬਖਸ਼ਿਸ਼ ਦੇ ਖਾਤੇ ਚੋਂ ਚਰਨਾਂ ਚ ਜਗ੍ਹਾ ਦੇਣੀ ਜੀ। ਬਖਸ਼ ਮਿਲਾਵਣ ਹਾਰ ਤੂੰ, ਬਖਸ਼ ਮਿਲਾਵਣ ਤੂੰ, ਬਖਸ਼ ਮਿਲਾਵਣ ਹਾਰ ਤੂੰ, ਬਖਸ਼ ਹਰ ਜੀਓ ਹਰ ਜੀਓ ਲਿਖੇ ਵਾਰ ਨਯਾਵਈ। ਇੱਕ ਵਾਰੀ ਸੰਗਤ ਬੋਲ ਦਿਓ ਸਾਰੀ, ਹਰ ਵਾਰੀ ਹੋਰ ਬੋਲ ਦਿਓ, ਹਰ ਜੀ ਹੋਏ ਹੋਏ ਆਏ 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 ਲੇਖੇ ਵਾਰ ਨਯਾਵਈ। ਇੰਨੀ ਹਾਜ਼ਰੀ ਪ੍ਰਵਾਨ ਕਰਿਓ ਜੀ,
ਇਹ ਜਿਹੜੀ ਮਾਇਆ ਦੇ ਗਏ ਹੋ ਕੀਰਤਨ ਦੇ ਸਤਿਕਾਰ ਵਜੋਂ ਤੁਹਾਡਾ ਇੱਕ ਇੱਕ ਪੈਸਾ ਇਹ ਵਿਧਵਾ ਬੀਬੀਆਂ ਦੇ ਮੁੱਖ ਚੰਨ ਦਾ ਦਾਣਾ ਦੋ ਹਸਪਤਾਲ ਦੋ ਸਰਾਵਾਂ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਭਾਈ ਤਾਰੂ ਸਿੰਘ ਜੀ ਦਾ ਜਨਮ ਸਥਾਨ ਤੇ ਦਿੱਲੀ ਦੀਆਂ ਸੰਗਤਾਂ ਲਈ ਵਿਸ਼ੇਸ਼ ਖੁਸ਼ੀ ਕਿ ਪਿਤਾ ਜੀ ਨੇ ਕਿਰਪਾ ਕੀਤੀ ਜਿਹੜਾ ਬਾਬਾ ਦੀਪ ਸਿੰਘ ਦਾ ਸਥਾਨ ਹੈ ਚਾਟੀਮਿੰਟ ਚੌਂਕ ਉੱਥੋਂ ਡੇਢ ਮਿੰਟ ਦਾ ਪੈਦਲ ਰਾਹ ਹੈ ਤੇ 200 ਕਮਰਿਆਂ ਦੀ ਸਰਾਂ ਬਣ ਰਹੀ ਹੈ ਏਸੀ ਜਿਹਦਾ ਪਹਿਲਾ ਲੈਂਟਰ ਹੁਣ ਮਾਰਚ ਦੇ ਐਂਡ ਚ ਪੈ ਜਾਣਾ ਇਹ ਸਾਰੀ ਮਾਇਆ ਤੁਹਾਡੀ ਪਿਤਾ ਜੀ ਦੀ ਕਿਰਪਾ ਨਾਲ ਇਹਨਾਂ ਕਾਰਜਾਂ ਲਈ ਮਹਾਰਾਜ ਸੇਵਾ ਲੈਂਦੇ ਨੇ ਸ਼ਾਲੂ ਵੀਰ ਜੀ ਵੱਲੋਂ ਮਨਪ੍ਰੀਤ ਸਿੰਘ ਜੀ ਵੱਲੋਂ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਲੰਗਰ ਛੱਕ ਕੇ ਜਾਣੇ ਇੱਥੋਂ ਦੀ ਸਾਰੀ ਕਮੇਟੀ ਪ੍ਰਧਾਨ ਜੀ ਸੈਕਟਰੀ ਸਾਹਿਬ ਇਹਨਾਂ ਸਾਰਿਆਂ ਦਾ ਕਿਉਂਕਿ ਸ਼ਾਲੂ ਭਾਜੀ ਇਸ ਗੁਰਦੁਆਰੇ ਨਾਲ ਬਹੁਤ ਪਿਆਰ ਕਰਦੇ ਆ ਜੰਗਪੁਰਾ ਦਾ ਇਹ ਅਸਥਾਨ ਤੇ ਸਾਰੀ ਕਮੇਟੀ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਹੈ ਉਹਨਾਂ ਦਾ ਵੀ ਧੰਨਵਾਦ ਗ੍ਰੰਥੀ ਸਿੰਘ ਜੀ ਸੇਵਾਦਾਰ ਸਾਰਿਆਂ ਦਾ ਬਹੁਤ ਬਹੁਤ ਪਰਿਵਾਰ ਵੱਲੋਂ ਧੰਨਵਾਦ ਆਪ ਜੀ ਨੇ ਸਹਿਯੋਗ ਬਖਸ਼ਿਆ ਤੇ ਸ਼ਾਲੂ ਵੀਰ ਜੀ ਨੂੰ ਬੇਨਤੀ ਕਰਾਂਗੇ ਲੰਗਰ ਭਾਵੇਂ ਚਾਲੂ ਕਰਾ ਦੇਣ ਤੇ ਬਾਈ ਜਾਂ ਜਿਨ੍ਹਾਂ ਨੂੰ ਕਾਹਲੀ ਹੋਵੇ ਉਹ ਲੰਗਰ ਛਕੇ ਬਿਨਾ ਨਾ ਜਾਣ ਸਾਰਿਆਂ ਨੂੰ ਬੇਨਤੀ ਲੰਗਰ ਦਾ ਕਿਨਕਾ ਮੂੰਹ ਨੂੰ ਲਾ ਕੇ ਜਾਣਾ ਆਓ ਜੀ ਸਮਾਪਤੀ ਹੈ ਜੀ ਹਰ ਜੀ ਹਰ ਜੀ ਵਾਲਿਆਂ ਦਾ ਵੀ ਇਹੋ ਹੀ ਨਾਂ ਹੈ ਬਾਣੀ ਡੋਟ ਨੈਟ ਵਾਲਿਆਂ ਦਾ ਵੀ ਧੰਨਵਾਦ ਭਾਈ ਜਿਹੜੇ ਲਾਈਵ ਪ੍ਰੋਗਰਾਮ ਅੱਜ ਦਾ ਸਾਰਾ ਗਿਆਨੀ ਜੀ ਕੀਰਤਨ ਕਰ ਰਹੇ ਸੀ ਮੈਂ ਗੱਡੀ ਚ ਸੁਣ ਰਿਹਾ ਸਾਂ ਮੋਬਾਈਲ ਤੇ ਵੀ ਇੰਨਾ ਇਹ ਮੀਡੀਆ ਦਾ ਸੁੱਖ ਹੋ ਗਿਆ ਆਖੋ ਸਤ ਨਹਾਉ ਦਾਸ ਤੋਂ ਪਹਿਲੇ ਜਿਹੜੇ ਜਥਾ ਲੱਗਾ ਸੀ ਇੱਥੇ ਗੱਡੀ ਚ ਮੋਬਾਈਲ ਤੇ ਬਾਣੀ ਡੋਟ ਨੈਟ ਦੇ ਉਪਰਾਲੇ ਨਾਲ ਸਾਰਾ ਕੀਰਤਨ ਰਾਜ ਸਰਵਣ ਹੋ ਰਿਹਾ ਸੀ ਇਹ ਲੱਖਾਂ ਤੱਕ ਇਸ ਚੀਜ਼ ਨੂੰ ਪਹੁੰਚਾਉਂਦੇ ਨੇ ਇਹਨਾਂ ਦਾ ਵੀ ਧੰਨਵਾਦ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਮਾਏ ਸਤਿਗੁਰੂ ਮੈਂ ਪਾ ਸਤਿਗੁਰ ਤਾਂ ਪਾਇਆ ਸਹਿਜ ਸਥਿਤੀ ਮਨ ਵਧੀਆ ਵਧਾਈ ਰਾਗ ਤਨ ਪਰਵਾਰ ਪਰਿਆ ਸ਼ਬਦ
ਸਾਹਿਬਾ ਕਿਆ ਨਹੀਂ ਕਰਤੇ ਕਰਤਾ ਤੇਰੇ ਸਤਿ ਹੈ ਜਿਸੇ ਸੁਭਾ ਸਦਾ ਸਲਾਹ ਤੇਰੀ ਨਾਮ ਮਨ ਨਾਮ ਜਿਨਕੇ ਮਨ ਵਸਿਆ ਵਾਜੇ ਸ਼ੁਦ ਕਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰ ਸਤ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਦਵਾਈ ਕਰਤਾਨ ਸੁਖਮਨ ਆਇਓ ਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕਾ ਗੁਰ ਵਿੱਚੋ ਜਿਤਿਆ ਹੈ ਵੜਿਆਈਆਂ ਕਹੇ ਨਾਨਕ ਸੁਣੋ ਸੰਤੋਖ ਸਤੋ ਪਿਆ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿੰਨ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਗੱਲਾਂ ਜਿਸ ਕਰਤਾਰੀਆਂ ਪੰਜ ਸੋ ਦੁਰਵਾਸ ਕਿਤੇ ਕਾਲ ਕੰਠਕ ਮਾਂ ਤੁਰ ਕਰਮ ਪਾਇਆ ਤੁਰ ਤੁਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੇ ਸੋ ਅਦ ਕਰਿਆ ਦੁਆ
आनंद सुनोर भागी हो सगल मनोरथ होए पार ब्रह्म पर पाया उतरे सगल विसोए दुख रोग संताप उतरे सोनी सच्ची वाणी संत साजन भय हृदय पूरे गुरते जानी सुन देव मुनि कह दे होए सतगुरु रे पात्र पूरे परमात नानक गुरु चरण लागे बाजे तुरे सो कौन गुरु पाणी पिता माता दर्द मात इस रात दाई दाया चले ਚੰਗੀਆਂ ਭਰਿਆਈਆਂ ਵਾਜੇ ਕਰਮਾ ਦੂਜ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਜ ਜਿਨੀ ਨਾਮ ਧਿਆਇਆ ਗਏ ਸਖਤ ਕਾਲ ਨਾਨਕ ਤੇ ਮੁਕੋਜ ਕੇਤੀ ਛੁੱਟੀ ਨਾਲ
ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ
ਨਾਨਕ ਤੇ
ਫਤਿਹ ਚ ਅਗਲੇ ਸਫ਼ਰ ਅਗਲੇ ਦਿਵਾਨ ਕਾਰਜ ਜਿੱਥੇ ਜਿੱਥੇ ਨਿਭਜੇ ਪਿਆਰੇ ਨਾਲ ਦਿਓ ਸੀਸਾਂ ਵਾਹਿਗੁਰੂ ਜੀ ਕਾ ਖਾਲਸਾ।